गुरु नानक पद पंकज बंदन पद पंकज बंदन सिमरो अंगद दुख निकंदन अमरदास गुर हृदय त्यों गुर हृदय त्यों रामदास हर के गुण गाओ श्री अर्जन बिगनन के नासक बिगनन के नासक हर गोविंद शुभ समत प्रकाशक श्री हर राय नमो कर जोरी नमो कर जोरी श्री हर कृष्ण मनाए बहोरी तेग बहादुर परम कृपाला परम कृपाला श्री गुरु गोविंद सिंह विशाला तरों तरा पर पुन पुन सीसा पुन पुन सीसा बंदों बार बार जगदीसा जामे अमृत ज्ञान है मानक भगत बैराग श्री गुरु ग्रंथ साहिब उदद बंदों करो नराग श्री गुरु शब्द कमाए जिन जीते पंच विकार तेह संतन को बंदना सिर चरणन पर तार श्री नानक सुख सिंध को हाथ जोर प्रणाम जेह करना ते बड़ अगी पाव है गत विश्राम सुख हो टल गुर सेविया अहनिस सहज सुभाए दर्शन परसे गुरु कै जन्म मरण दुख जाए सजन सचा पातशाह सिर सहां साह जिस पास बैठिया सोही सबना दावे साह जिस पास बैठिया सोही सबना दावे साह
धन वाहिगुरु जी चौपाई भगतन को निज ते अधकाई देत दास को वड वडियाई
वाहिगुरु जी का खालसा वाहिगुरु जी की फतेह परम सन्मान योग गुरु प्यारी गुरु सवारी गुरु खालसा साध संगत जी चित बिरतियाँ अकागर करिए धन धन साहब श्री गुरु नानक देव सतगुरु उन्हां दे पावन पवित्र चरणा दे नाल प्रेमी जनों आपो अपने मना नूं जोड़ के गज के आखो सतनाम श्री वाहेगुरु धन धन साहब श्री गुरु ग्रंथ साहब जी दी पावन पवित्र हजूरी विच जुड़ बैठ के प्रेमी जनों शामा दे दीवाना दियां हाजरियां भर के आपो अपना जन्म सफला कर रहे हो सतगुरु सच्चे पातशाह जी दी रहमत बख्शिश होई है शाम दे दीवान आरंभ होए आरंभ विच आप जी ने बड़े प्रेम दे नाल श्री रहराज जी दे पाठ सरवण कीते उपरंत सत्कारयोग रागी जथियां पासों आप जी ने गुरबाणी रस पिने दे कीर्तन दा आनंद माणिया कुछ समा नितनेम दे अनुसार शाम नूं श्री गुरु नानक प्रकाश दी कथा हुंदी है ਉਹ ਬੜੇ ਪ੍ਰੇਮ ਦੇ ਨਾਲ ਸਤਸੰਗੀ ਜਨੋ ਆਪ ਸਰਵਣ ਕਰਦੇ ਹੋ ਸੁਣ ਹਰ ਕਥਾ ਉਤਾਰੀ ਮੈਲ ਮਹਾਪਨੀਤ ਭੈ ਸੁਖ ਸੈਲ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਜੋ ਚੌਵੀਵੀਂ ਅਸ਼ਟਪਦੀ ਹੈ उस दी छेवीं पौड़ी विच सतगुरु सच्चे पातशाह जी ने बचन किया कि जिहड़े गुरसिख दुनिया के सारे सुख चाहते हैं वह गुरु नानक के बचन सुनो। खेम सांत रिद नव निध बुद्ध ज्ञान सर्वतै सिद्ध विद्या तप योग प्रभ ध्यान ज्ञान श्रेठ उत्तम स्नान चार पदार्थ कमल प्रगास सबकै मध सगलते उदास सुंदर चतुर तत्का बेता समदर्शी एक दृष्टेता यह फल तिस जन कै मुख पने गुरु नानक नाम बचन मन सुने। जिन्हां ने भाई गुरु नानक दे बचन सरवण किते उन्हां नूं आ पिछे जो गिणे हन खेम सांत रिद नभ निधे इन्हां दे सौखे अर्थ हन वह सारे पदार्थां की प्राप्ति हो जाती है। धन श्री गुरु नानक साहब सच्चे पातशाह जी अपने प्यारे नूं मिलण वास्ते साध संग जी भाई बाला ते मरदाने दे नाल तलवंडी आए। उत्थे माता पिता ने बड़ी साध संग जी जदों पता लग्या बाबा कल्याण चंद जी बाबा लालू जी ते माता सत्कारयोग माता तृप्ता जी बड़े साध संग जी वास्ते पाए हे पुत्र एक वरी तू आ फकीरी बाणा ला करके तू अपने घर विच रह ते तैनू कोई भी तकलीफ नहीं होवेगी। साध संग जी सतगुरु सच्चे पातशाह ने अपने परिवार बारे दस्या कि साडा परिवार आ है सुमत माता है संतोख पिता है सत भाई है सत चाचा है ते जिहड़ी शांति रूप भैण है ये परिवार बारे सतगुरु सच्चे पातशाह ने सारा जिक्र किया। ते धन गुरु नानक साहिब सच्चे पातशाह दे सत्कार जो चाचा जी अपने वड्डे भरा नूं कहण लगे कि गुरु नानक साहब जी सत हो गए साढ़े घर तो गए हुण तां इक्को इक है कि ये वास्ता पाइए कि अपने थोड़ा प्यारा राय बुलार उस नूं मिलो उन्हां को बेनती करांगे। हुण राय बुलार नूं साध संग जी सतगुरु सच्चे पातशाह नूं जदों मिले जा करके नमस्कार राय बुलार ने कीती बहुत सत्कार किया। तो जदों साध संग जी गुरु नानक साहब जी ने राय बुलार दे पैरां दे उत्ते दोनों हाथ लाए तो राय बुलार साध संग जी उहदा सारा शरीर कंब गया कहण लगा हे सतगुरु सच्चे पातशाह जी तुसीं मैनू जींदे नूं ही मार दिता मैं तां थानू थोड़े चरण पूजन वास्ते थानू बेनती करके इत्थे मंगाया है तुसीं मेरे कदमां दे उत्ते हथ रख के मैं तां बहुत बहुत वड्डा पाप हो गया है। तो धन गुरु नानक साहब सच्चे पातशाह कहण लगे राय बुलार जी तुसीं खुदा दे प्यारे हो ते वड्डे थां हो मैं एक दास दी तरह हाँ। फिर भी राय बुलार ने बड़ी निम्रता दे नाल साध संग जी बेनती की तां हुण ये राय बुलार बेनती कर रहा है हे सतगुरु सच्चे पातशाह तुसीं भगत जनां नूं जिहड़े थोड़े भगत हन ये आदि काल तो सतयुग तो रीति चली आ रही है कि तुसीं भगतां मेरी बंदी भगत छिड़ावे बंदी भगत ना छूटे मोहे कि जिहड़ा परमेशर वड्डा है पर वो परमेशर फिर भी भगतां दे वसीकार है वो तुसीं आदि काल दा बिरद संभाल करके तुसीं ये बचन कर रहे हो वो प्रसंग आ रहा है। जिस तरह राय बुलार जी साध संग जी अपनी श्रद्धा धन गुरु नानक साहब सच्चे पातशाह दे पास जना रहा है वह प्रसंग चल रहा है आप चित बिरतियां नूं एकागर करके एक दफा धन गुरु नानक साहब सच्चे पातशाह जिस तरह कवि जी ने कहा सी रात के दो गज का साफा सतगुरु सच्चे पातशाह ने कपीन तेड़ लाई हुई है उत्ते दो पट्टा चादरा लिया होया है और तेड़ बन्या होया है जिस तरह साध संग जी पुराने लोग गिल्टी मारदे सन ते एक चादरा उत्ते लिया होया दो गज का सतगुरु सच्चे पातशाह ने अपने शीश के उत्ते दो गज का साफा सजाया होया। कबीर जी कहिंदे ऐसे गुरु साहब जी दे जिसने ध्यान धर लिया उहदा साध संग जी छुटकारा हो गया उस सरूप का ध्यान करके एक दफा गुरु साहब जी के चरणों में आपो अपने मन में हाजिर करके गज के आखो सतनाम श्री वाहेगुरु।
भगतन को निज ते अदकाई
हे सतगुरु सच्चे पातशाह आप जी का आदि काल तो बिरद है ते तुसी भगतां नूं अपने तो वध सत्कार दिता है जिहड़े भगत जन सन भगती करन वाले
देत दास को वड वडियाई
तुसी दासां नूं अपने सेवक की आपे रखिया अपने दासां नूं तुसी वडियाई दिंदे हो
जानता जग नईना रीति
हे सतगुरु गरीब नवाज सच्चे पातशाह राय बुलार कह रहा है को नवी नीति रीति नहीं है ਇਹ ਤਾਂ ਆਦਿ ਕਾਲ ਤੋਂ ਚੱਲੀ ਆ ਰਹੀ ਹੈ।
ਐ ਸਨਾਤਨ ਸਭ ਜੋ ਕੀਤੀ,
ਕਹਿੰਦੇ ਇਹ ਤਾਂ ਸਤਯੁਗ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਸੀ।
ਪਾਂਡਵ ਹੁਤੋ ਯੁਧਿਸ਼ਠਰ ਰਾਉ,
ਹਾਂ ਕਹਿੰਦੇ ਦੁਆਪਰ ਵਿੱਚ ਵੀ ਜਿਹੜੇ ਪਾਂਡਵ ਸਨ ਉਹਨਾਂ ਦਾ ਵੱਡਾ ਜਿਹੜਾ ਯੁਧਿਸ਼ਠਰ ਸੀ, ਇਹ ਸਾਧ ਸੰਗਤ ਜੀ ਸਤ ਪ੍ਰਤੱਗੀ ਸੀ ਯੁਧਿਸ਼ਠਰ। ਇਸ ਨੇ ਕਦੇ ਵੀ ਝੂਠ ਨਹੀਂ ਸੀ ਬੋਲਿਆ। ਇਸ ਨੂੰ ਜੇ ਆਪਾਂ ਕਈ ਦਫ਼ਾ ਸਾਧ ਸੰਗਤ ਜੀ ਇਹਨਾਂ ਲੋਕਾਂ ਦੀ ਜੇ ਕਿਤੇ ਸਿਫਤ ਕਰਨ ਲੱਗ ਪਾਓ ਤਾਂ ਬਹੁਤ ਸਾਧ ਸੰਗਤ ਜੀ ਕਈ ਕਹਿੰਦੇ ਹਿੰਦੂਆਂ ਦੀ, ਫਿਰ ਇਹ ਹਿੰਦੂ ਲੋਕ ਨਹੀਂ ਸਨ, ਇਹ ਕਸ਼ਤਰੀ ਲੋਕ ਸਨ। ਇਹ ਯੁਧਿਸ਼ਠਰ ਜਿਹੜਾ ਸੀ ਜਦੋਂ ਇਹਨਾਂ ਦੀ ਕੈਰੋਂ 'ਤੇ ਪਾਂਡਵਾਂ ਦੀ ਜੰਗ ਹੋਣ ਲੱਗੀ ਤਾਂ ਉਸ ਵੇਲੇ ਸਾਧ ਸੰਗਤ ਜੀ ਇੱਕ ਦੇ ਇਹ ਕੁੰਤੀ ਪੁੱਤਰ ਸਨ, ਇੱਕ ਗੰਧਾਰੀ, ਇਹ ਦੋਵੇਂ ਭੈਣਾਂ ਸਨ। ਤਾਂ ਜਿਹੜਾ ਗੰਧਾਰੀ ਸੀ, ਜਿਹੜਾ ਦੁਰਯੋਧਨ ਸੀ, ਉਹ ਗੰਧਾਰੀ ਦਾ ਪੁੱਤਰ ਸੀ, ਆਪਣੀ ਮਾਂ ਦੇ ਕੋਲ ਨਾ ਆਪਣੇ ਯੁਧਿਸ਼ਠਰ ਦੇ ਕੋਲ, ਜਿਹਨਾਂ ਦੇ ਨਾਲ ਜੰਗ ਹੋਣਾ, ਦੇਖੋ ਉਹਨਾਂ ਦੇ ਕੋਲ ਇਹਨੂੰ ਸਾਧ ਸੰਗਤ ਜੀ ਆਪਣੀ ਪਹਿਲਾਂ ਮਾਂ ਦੇ ਕੋਲ ਗਿਆ, ਕਹਿਣ ਲੱਗਾ ਮਾਂ ਸਾਡੀ ਲੜਾਈ ਹੋਣੀ ਹੈ ਉਹਨਾਂ ਦੇ ਨਾਲ ਕਿ ਸਾਡੀ ਜਿੱਤ ਕਿਸ ਤਰ੍ਹਾਂ ਹੋਵੇ। ਤਾਂ ਮਾਂ ਨੇ ਦੇਖੋ ਕੀ ਉਪਦੇਸ਼ ਦਿੱਤਾ। ਗੰਧਾਰੀ ਕਹਿਣ ਲੱਗੀ ਪੁੱਤਰ ਤਾਂ ਜਿੱਤਣਾ, ਜੇ ਜਿੱਤਣਾ ਹੈ ਤਾਂ ਤੂੰ ਯੁਧਿਸ਼ਠਰ ਕੋਲ ਜਾ। ਕਹਿਣ ਲੱਗਾ ਯੁਧਿਸ਼ਠਰ ਦੇ ਨਾਲ ਤਾਂ ਮੇਰਾ ਜੰਗ ਹੈ। ਕਹਿਣ ਲੱਗੀ ਨਹੀਂ ਭਲਾ, ਜੰਗ ਹੈ ਉਹ ਸੱਚ ਬੋਲੇਗਾ, ਝੂਠ ਨਹੀਂ ਬੋਲੇਗਾ। ਉਹਨੂੰ ਤਾਂ ਹੀ ਸਾਧ ਸੰਗਤ ਜੀ ਧਰਮ ਰਾਜੇ ਦਾ ਖਿਤਾਬ ਦਿੱਤਾ। ਕਹਿੰਦੇ ਜਦੋਂ ਇਹ ਦੁਰਯੋਧਨ ਗਿਆ, ਦੁਰਯੋਧਨ ਜਾ ਕਰਕੇ ਯੁਧਿਸ਼ਠਰ ਨੂੰ ਕਹਿਣ ਲੱਗਾ, ਹੇ ਭਰਾਤਾ, ਇਹ ਮਸੇਰ ਭਾਈ ਸਨ, ਜੰਗ ਹੋਣਾ ਹੈ ਕੁਰਸ਼ੇਤਰ ਦਾ। ਕਹਿਣ ਲੱਗਾ ਤੇ ਤੁਹਾਡੇ ਨਾਲ ਮੇਰਾ ਜੰਗ ਹੈ, ਤੂੰ ਇਹ ਦੱਸ ਕੇ ਮੈਂ ਮਰੂੰਗਾ ਕਿਸ ਤਰ੍ਹਾਂ ਨਾ, ਇਹ ਮੈਨੂੰ ਦੱਸ। ਹੁਣ ਉਸ ਨੇ ਸੱਚ ਬੋਲਣਾ ਸੀ। ਗੰਧਾਰੀ ਕਹਿਣ ਲੱਗੀ ਤੈਨੂੰ ਉਹ ਸੱਚ ਬੋਲ ਕੇ ਦੱਸੇਗਾ। ਤਾਂ ਜਦੋਂ ਸਾਧ ਸੰਗਤ ਜੀ ਯੁਧਿਸ਼ਠਰ ਸੋਚਣ ਲੱਗਾ ਕਿ ਹੁਣ ਜੇ ਮੈਂ ਇਹਨੂੰ ਸੱਚ ਬੋਲਿਆ ਤਾਂ ਇਹ ਮਰੇਗਾ ਨਹੀਂ, ਤਾਂ ਇਸ ਨੇ ਹੁਣ ਮੈਂ ਜੇ ਝੂਠ ਬੋਲਿਆ ਤਾਂ ਮੇਰਾ ਧਰਮ ਜਾਂਦਾ ਲੱਗਣਾ, ਇਸ ਨੇ ਸੱਚ ਬੋਲ ਦਿੱਤਾ। ਕਹਿਣ ਲੱਗਾ ਐਂ ਕਰ, ਤੂੰ ਇੱਕ ਤਰ੍ਹਾਂ ਨਹੀਂ ਮਰ ਸਕਦਾ, ਆਪਣੇ ਸਾਰੇ ਵਸਤਰ ਲਾ ਕਰਕੇ ਤੇਰੀ ਮਾਂ ਇੱਕ ਦਫ਼ਾ ਅੱਖਾਂ ਦੀ ਪੱਟੀ ਖੋਲ੍ਹ ਦੇਵੇ, ਉਹਦੇ ਅੰਗੋਂ ਨੰਗਾ ਹੋ ਕੇ ਲੰਘ ਜਾ ਸਾਰੇ, ਤੂੰ ਮਰੇਗਾ ਨਹੀਂ ਕਦੇ ਵੀ। ਇਹ ਸਾਧ ਸੰਗਤ ਜੀ ਆ ਗਿਆ। ਇਸਨੇ ਜਦੋਂ ਇਹ ਨਗਨ ਹੋ ਕਰਕੇ ਗਿਆ ਤਾਂ ਕ੍ਰਿਸ਼ਨ ਭਗਵਾਨ ਨੂੰ ਪਤਾ ਲੱਗ ਗਿਆ ਕਿ ਆਹ ਗੱਲ ਹੋ ਗਈ। ਇਹ ਰਸਤੇ ਵਿੱਚ ਕ੍ਰਿਸ਼ਨ ਭਗਵਾਨ ਜੀ ਮਿਲ ਪਏ, ਕਹਿਣ ਲੱਗੇ ਉਹ ਯੁਧਿਸ਼ਠਰ ਤੂੰ ਇਹ ਨੌਜਵਾਨ ਨੰਗਨ ਹੋ ਕੇ। ਕਹਿਣ ਲੱਗਾ ਮੈਨੂੰ ਯੁਧਿਸ਼ਠਰ ਨੇ ਕਿਹਾ ਹੈ, ਦੁਰਯੋਧਨ ਨੂੰ ਜਦੋਂ ਕਿਹਾ। ਉਹ ਕਹਿਣ ਲੱਗਾ ਕਮਲਿਆ, ਮਾਂ ਦੇ ਜਦੋਂ ਬੱਚਾ ਸੀ ਉਸ ਵੇਲੇ ਮਾਂ ਨੇ ਤੇਰਾ ਨੰਗ ਸਾਰਾ ਦੇਖਿਆ ਹੈ, ਤੇਰਾ ਗੂੰਹ ਮੂਤ ਚੁੱਕਿਆ ਹੈ, ਤੈਨੂੰ ਸਫਾਈ ਕੀਤੀ, ਉਹ ਤੂੰ ਤਾਂ ਹੁਣ ਵੱਡਾ ਹੈ, ਆਪਣੇ ਜਿਹੜੇ ਗੁਪਤ ਅੰਗ ਇਹਨਾਂ ਨੂੰ ਢੱਕ। ਇਸ ਨੇ ਸਾਧ ਸੰਗਤ ਜੀ ਅੱਗੇ ਕੇਲੇ ਦੇ ਪੱਤੇ ਵੱਡੇ ਵੱਡੇ ਬੰਨ ਕੇ ਮਾਂ ਦੇ ਸਾਹਮਣੇ ਗਿਆ। ਕਹਿਣ ਲੱਗਾ ਮਾਂ ਮੈਂ ਆ ਗਿਆ। ਕਹਿਣ ਲੱਗੀ ਤੇਰੇ ਨਾਲ ਕੋਈ ਹੇਰਾ ਫੇਰੀ ਤਾਂ ਨਹੀਂ ਹੋਈ? ਕਹਿਣ ਲੱਗਾ ਨਹੀਂ। ਇਸ ਨੇ ਸਾਧ ਸੰਗਤ ਜੀ ਪੱਟੀ ਖੋਲ੍ਹੀ ਤਾਂ ਮਾਂ ਕਹਿਣ ਲੱਗੀ, ਹੇ ਪੁੱਤਰ ਤੂੰ ਜਿੱਥੇ ਤੇਰੇ ਗੁਪਤ ਅੰਗ ਹਨ ਇੱਥੋਂ ਤੇਰੀ ਮੌਤ ਹੋਵੇਗੀ। ਜਦੋਂ ਜੰਗ ਹੋਇਆ ਇਹਨਾਂ ਦਾ ਤਾਂ ਕ੍ਰਿਸ਼ਨ ਭਗਵਾਨ ਜੀ ਇਹ ਭੀਮ ਸੈਨ ਦੇ ਨਾਲ ਜੰਗ ਹੋ ਰਿਹਾ ਹੈ ਕੁਰਸ਼ੇਤਰ ਵਿੱਚ, ਤਾਂ ਇਹਦੇ ਜਦੋਂ ਉਹ ਗੁਰਜ ਮਾਰਦਾ, ਗੁਰਜ ਪੱਥਰ ਵਾਂਗ ਟੱਪ ਰਹੀ ਕਿ ਸਾਰਾ ਸਰੀਰ ਪੱਥਰ ਹੋ ਚੁੱਕਾ ਸੀ। ਇਸ ਨੇ ਸਾਧ ਸੰਗਤ ਜੀ, ਫਿਰ ਕ੍ਰਿਸ਼ਨ ਭਗਵਾਨ ਨੇ ਦੱਸਿਆ ਕਿ ਇੱਥੇ ਇਹਦੇ ਆਪਣੇ ਗੁਪਤ ਅੰਗਾਂ ਦੇ ਉੱਤੇ ਮਾਰ ਤੂੰ ਗੁਰਜ, ਤਾਂ ਇਹਦੀ ਮੌਤ ਹੋਵੇਗੀ। ਤਾਂ ਉੱਥੇ ਸਾਧ ਸੰਗਤ ਜੀ ਇਹਦੀ ਮੌਤ ਹੋਈ। ਤਾਂ ਉਹ ਆਪਣੇ ਭਾਈ ਸਾਹਿਬ ਜੀ ਲਿਖਦੇ ਨੇ, ਕਹਿੰਦੇ ਪੁਰਾਤਨ ਕਾਲ ਹੈ ਵਾਹਿਗੁਰੂ ਪਰਮੇਸ਼ਰ ਹੈ ਸਤਿਗੁਰੂ ਸੱਚੇ ਪਾਤਸ਼ਾਹ ਰਾਏ ਬੁਲਾਰ ਕਹਿ ਰਿਹਾ ਹੈ, ਇਹ ਪੁਰਾਤਨ ਕਾਲ ਤੋਂ ਤੁਸੀਂ ਭਗਤਾਂ ਦੇ ਵਸੀਕਾਰ ਹੋ।
ਕ੍ਰਿਸ਼ਨ ਕੀ ਇਹ ਬਸ ਭਗਤ ਪ੍ਰਭਾਵ,
ਹਾਂ ਕਹਿਣ ਲੱਗੇ ਕ੍ਰਿਸ਼ਨ ਨੂੰ, ਕ੍ਰਿਸ਼ਨ ਨੂੰ ਵੀ ਸਾਧ ਸੰਗਤ ਜੀ ਆਪਣੇ ਕ੍ਰਿਸ਼ਨ ਭਗਵਾਨ ਨੇ ਯੁਧਿਸ਼ਠਰ ਨੂੰ ਸਾਧ ਸੰਗਤ ਜੀ ਆਪਣਾ ਪਿਆਰਾ ਜਾਣ ਕਰਕੇ ਉਹਦੇ ਵੀ ਵਸੀਕਾਰ ਸਨ ਕ੍ਰਿਸ਼ਨ ਭਗਵਾਨ ਜੀ।
ਆਏ ਸਮਾਨ ਕਰੇ ਪਦ ਬੰਧਨ,
ਕਹਿੰਦੇ ਉਹ ਵੀ ਆਗਿਆ ਮੰਨ ਕਰਕੇ ਉਹ ਵੀ ਨਮਸਕਾਰਾਂ ਕਰਦੇ ਸਨ ਯੁਧਿਸ਼ਠਰ ਨੂੰ ਸਾਧ ਸੰਗਤ ਜੀ। ਕ੍ਰਿਸ਼ਨ ਭਗਵਾਨ ਜੀ ਨਮਸਕਾਰਾਂ ਕਰਦੇ ਹਨ, ਇੱਧਰ ਦੇਖ ਲਓ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਉਹ ਵੀ ਆਪੇ ਸਾਧ ਸੰਗਤ ਜੀ ਆਪਣੇ ਪਿਆਰੇ ਰਾਏ ਬੁਲਾਰ ਨੂੰ ਨਮਸਕਾਰ ਕਰਦੇ ਹਨ।
ਰਹਿ ਦਾਸ ਜਿਉਂ ਦੁੱਖ ਨਿਕੰਦਨ,
ਇਸ ਤਰ੍ਹਾਂ ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਜ, ਜਿਸ ਤਰ੍ਹਾਂ ਦੋਸ਼ਾਂ ਦਾ ਨਿਕੰਦਨ, ਦੋਸ਼ ਨਾਸ ਹੋਣੇ ਹਨ, ਇਸ ਤਰ੍ਹਾਂ ਦੀ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਵਡਿਆਈ ਕਰ ਰਹੇ ਹਨ।
ਸਦਾ ਦੀਨ ਭਗਤ ਕਰਤਾਰਾ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹੇ, ਸਤਿਗੁਰੂ ਜੀ ਤੁਸੀਂ ਭਗਤਾਂ ਦੇ ਵਸੀਕਾਰ ਹੋ, ਜਿਹੜੇ ਗਰੀਬ ਹਨ ਉਹਨਾਂ ਦੇ ਵਸੀਕਾਰ ਹੋ।
ਇਹ ਬਿਧ ਹਿਰਦਾ ਬਿਰਧ ਮੁਰਾਰਾ,
ਇਸ ਇਹ ਵਿਧੀ ਦਾ ਬਿਰਧ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ। ਇਸ ਵਿਧੀ ਦੇ ਨਾਲ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਭਗਤਾਂ ਦੇ ਵਸੀਕਾਰ ਹੈ।
ਵਸੀ ਵਿਸ਼ਵ ਜਿਸ ਵਿਸ਼ਨ ਵਿਆਪੂ,
ਹਾਂ ਕਹਿੰਦੇ ਵਿਸ਼ਵ ਜਿਹੜਾ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਾਰੇ ਵਿਸ਼ਵ ਦਾ ਬ੍ਰਹਮਕੋਟ ਬ੍ਰਹਮੰਡ ਕੋ ਠਾਕਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ।
ਸੋ ਬਸ ਤਿੰਨ ਕੇ ਭਗਤ ਪ੍ਰਤਾਪੂ,
ਹਾਂ ਕਹਿੰਦੇ ਉਹ ਭਗਤਾਂ ਦੇ ਪ੍ਰਤਾਪ ਕਰਕੇ ਉਹ ਵਿਸ਼ਵ ਵਿਆਪੂ ਜਿਹੜਾ ਪਰਮੇਸ਼ਰ ਉਹ ਵਸੀਕਾਰ ਹੈ ਭਗਤਾਂ ਦੇ।
ਦੋਹਰਾ ਬਿਨੇ ਬਖਾਨਤ ਦੀਨ ਮਨ ਹਾਥ ਬੰਦ ਕਰ ਰਾਉ,
ਇਹ ਹੱਥ ਜੋੜ ਕਰਕੇ ਸਾਧ ਸੰਗਤ ਜੀ ਦੀਨ ਹੋ ਕਰਕੇ, ਕਿਉਂਕਿ ਦੀਨ ਉਸ ਨੂੰ ਕਹਿੰਦੇ ਜਿਹੜਾ ਮੁਕਤੀ ਦੀ ਇੱਛਾ ਰੱਖਦਾ ਹੋਵੇ, ਸਾਰੇ ਉਸਨੇ ਔਗਣਾਂ ਨੂੰ ਭੁਲਾ ਦਿੱਤਾ ਆਪਣੇ ਕੱਢ ਦਿੱਤਾ ਹੈ, ਦੀਨ ਹੋ ਕਰਕੇ ਇਹ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰਾਏ ਬੁਲਾਰ ਬੇਨਤੀਆਂ ਕਰ ਰਿਹਾ ਹੈ।
ਜਗਤ ਜੋਣ ਜਲ ਜਾਨਣ ਜਲ ਰੰਗੀ ਜਜਰਾਉ,
ਹੁਣ ਇਹ ਸਾਧ ਸੰਗਤ ਜੀ ਕਵੀ ਜੀ ਨੇ ਕਈ ਵਾਰੀ ਬਹੁਤ ਔਖੇ ਔਖੇ ਸ਼ਬਦ ਵਰਤੇ ਹਨ, ਜਲ ਜਲ ਜੰਗਮ ਜਲ ਜਾਨਣ, ਜਲ ਜਾਨਣ ਕਹਿੰਦੇ ਜਲ ਤੋਂ ਪੈਦਾ ਹੋਇਆ ਕਮਲ ਫੁੱਲ, ਉਹ ਤੋਂ ਪੈਦਾ ਹੋਇਆ ਸਾਧ ਸੰਗਤ ਜੀ ਕਮਲ ਆਪਣੇ ਚਰਨ ਕਮਲ, ਇੱਕ ਤਾਂ ਉਹਨਾਂ ਦਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜਾ ਮੁੱਖੜਾ ਹੈ ਉਹ ਕਮਲ ਸਿਰਖਾ ਹੈ, ਉਹਨਾਂ ਦੇ ਜਿਹੜੇ ਕਮਲ ਚਰਨ ਹਨ ਉਹ ਵੀ ਕਮਲਾਂ ਵਰਗੇ ਹਨ, ਕਿ ਜਲ ਜੰਗੀ ਜਲ ਜੰਗਰੀ ਜਲ ਤੋਂ ਪੈਦਾ ਹੋਏ, ਜਿਸ ਤਰ੍ਹਾਂ ਜਲ ਤੋਂ ਪੈਦਾ ਕਮਲ ਪੈਦਾ ਹੁੰਦਾ ਹੈ, ਕਿ ਹੈ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਕਮਲ ਜਿਹੜੇ ਚਰਨ ਹਨ ਉਹ ਕਮਲਾਂ ਦੀ ਨਿਆਈ ਹਨ, ਜਜਵਾਓ ਜਜਵਾਓ ਦਾ ਅਰਥ ਹੈ ਕਿਰਪਾ ਕਰੋ, ਆਪ ਜੀ ਦੇ ਚਰਨ ਜਿਹੜੇ ਹਨ ਚਰਨ ਕਮਲ ਹਨ ਉਹਨਾਂ ਦੀ ਪੂਜਾ ਮੇਤੋਂ ਕਰਵਾਉਣਾ ਕਰੋ, ਜਜਵਾਓ ਦਾ ਅਰਥ ਹੈ ਮੇਤੋਂ ਪੂਜਾ ਕਰਵਾਉਣਾ ਕਰੋ।
ਪਰਮੇਸ਼ਰ ਤੋਂ ਪੁਰਖ ਪੁਰਾਤਨ,
ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਪੁਰਾਤਨ ਨਾਮ ਆਦਿ ਕਾਲ ਤੋਂ ਪਰਮੇਸ਼ਰ ਦਾ ਰੂਪ ਹੋ। ਮੈਂ ਪਰਸੋਂ ਵੀ ਬੇਨਤੀ ਕਰੀ ਸੀ ਕਿ 10 ਅਵਤਾਰ ਆਏ ਹਨ ਦੁਨੀਆਂ ਵਿੱਚ, ਉਹਨਾਂ ਨੂੰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇਹ ਬਚਨ ਕਹਿਤਾ, ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਉਹ ਅਵਤਾਰ ਸਨ ਕੋਈ 4 ਕਲਾ ਦਾ ਸੀ, ਕੋਈ 6 ਕਲਾ ਦਾ, ਕੋਈ 7 ਕਲਾ ਦਾ, ਕੋਈ 10 ਕਲਾ ਦਾ, ਕੋਈ 12 ਦਾ, ਕੋਈ 14 ਦਾ, ਕੋਈ 16 ਦਾ, ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜੇ 5 ਅਵਤਾਰ ਸਨ ਆਪਣੇ ਕੱਛ ਮੱਛ ਬਰਾਹ ਅਤੇ 52 ਅਤੇ ਜਿਹੜਾ ਨਰਸਿੰਘ, ਇਹ 5 ਅਵਤਾਰ ਸਤਯੁਗ ਦੇ ਹਨ, ਅਤੇ ਪਰਸ਼ੁਰਾਮ ਅਤੇ ਰਾਮਚੰਦਰ ਇਹ ਤ੍ਰੇਤੇ ਦੇ ਹਨ, ਦੁਆਪਰ ਦੇ ਕ੍ਰਿਸ਼ਨ ਜੀ ਹਨ, ਅਤੇ ਕਲਯੁਗ ਦੇ ਸਾਧ ਸੰਗਤ ਜੀ ਬੁੱਧ ਅਵਤਾਰ ਅਤੇ ਕਲਕੀ ਅਵਤਾਰ, ਇਹ 10 ਅਵਤਾਰ ਹਨ। ਪਰ ਇਹ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਵਤਾਰ ਨਹੀਂ ਸਨ, ਇਹ ਤਾਂ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਪਿਓ ਤਤ ਸੋ ਤਤ ਮਿਲਾਇਓ। ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਤੁਸੀਂ ਪਰਮੇਸ਼ਰ ਦਾ ਰੂਪ ਹੋ, ਆਪ ਜੀ ਦਾ ਸਰੂਪ,
ਪਾਰ ਬ੍ਰਹਮ ਕਿਰਪਾ ਸਨਾਤਨ,
ਹਾਂ ਸਨਾਤਨ ਪਾਰ ਬ੍ਰਹਮ ਪ੍ਰਕਿਰਤੀ, ਪਾਰ ਬ੍ਰਹਮ ਦਾ ਪ੍ਰਕਿਰਤੀ ਵਿੱਚ ਜੋ ਵਿਆਪਕ ਹੈ ਬ੍ਰਹਮ, ਤੁਸੀਂ ਉਹ ਹੋ, ਤੁਸੀਂ ਸਨਾਤਨ ਆਦਿ ਕਾਲ ਤੋਂ
ਜੋਤ ਰੂਪ ਅਨੂਪ ਸਰੂਪ,
ਤੁਸੀਂ ਜੋਤੀ ਰੂਪ ਹੋ, ਅਨੂਪ ਨਾਮ ਉਪਮਾ ਤੋਂ ਰਹਿਤ ਹੋ, ਤੁਹਾਡਾ ਜਿਹੜਾ ਸਰੂਪ ਹੈ ਉਹਦੀ ਉਪਮਾ ਨਹੀਂ ਕੀਤੀ ਜਾ ਸਕਦੀ, ਜਿਸ ਤਰ੍ਹਾਂ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ, ਜਿਸ ਤਰ੍ਹਾਂ ਹੈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇਰੀ ਉਪਮਾ ਤੈਨੂੰ ਬਣਾਉਂਦੀ ਹੈ, ਇਹ ਨਹੀਂ ਕਿਹਾ ਜਾ ਸਕਦਾ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਲਾਨੇ ਵਰਗੇ ਹਨ, ਤੇਰੀ ਉਪਮਾ ਤੋਹੇ ਬਣਿਆਵੇ, ਤੁਹਾਡੀ ਤੁਸੀਂ ਉਪਮਾ ਤੋਂ ਰਹਿਤ ਹੋ, ਤੁਹਾਡੀ ਉਪਮਾ ਨਹੀਂ ਕੀਤੀ ਜਾ ਸਕਦੀ।
ਸ਼ਾਹਨ ਸ਼ਾਹ ਭੂਪ ਕੋ ਭੂਪਾ,
ਤੁਸੀਂ ਸ਼ਾਹਨ ਸ਼ਾਹ, ਤੁਸੀਂ ਸੋ ਪਾਤਸ਼ਾਹ ਹੋ, ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ, ਤੁਸੀਂ ਸ਼ਾਹਨ ਸ਼ਾਹਾਂ ਦੇ ਸ਼ਾਹ ਹੋ, ਭੂਪਨ ਕੇ ਭੂਪ ਹੋ, ਰਾਜਿਆਂ ਦੇ ਤੁਸੀਂ ਮਹਾਰਾਜੇ ਹੋ।
ਕਰੁਣਾ ਕਰ ਬਖਸ਼ੋ ਮੁਝ ਸਵਾਮੀ,
ਹੇ ਮੇਰੇ ਸਵਾਮੀ, ਹੇ ਮੇਰੇ ਸਵਾਮੀ ਗੁਰੂ ਨਾਨਕ ਸਾਹਿਬ ਜੀ, ਕਿਰਪਾ ਕਰਕੇ ਮੈਨੂੰ ਬਖਸ਼ ਲਓ।
ਦੀਨ ਬੰਦ ਸਭ ਅੰਤਰ ਜਾਮੀ,
ਤੁਸੀਂ ਦੀਨਾਂ ਦੇ ਬੰਧੂ ਹੋ, ਭਾਵ ਦੀਨਾਂ ਦੇ ਗਰੀਬਾਂ ਦੇ ਸੰਬੰਧੀ ਹੋ, ਤੁਸੀਂ ਅੰਤਰ ਜਾਮੀ ਹੋ, ਸਾਰਿਆਂ ਦੇ ਘਟਾਂ ਦੀ ਜਾਣਨ ਵਾਲੇ ਹੋ,
ਬੰਧਨ ਤੇ ਕਰ ਛੁਟਕਾਰਾ।
ਮੈਨੂੰ ਹੇ ਇਹ ਬੇਨਤੀ ਕਰ ਰਿਹਾ ਹੈ ਰਾਏ ਬੁਲਾਰੇ ਸਤਿਗੁਰੂ ਗਰੀਬ ਨਿਵਾਜ, ਸੰਸਾਰ ਦੇ ਜਿਹੜੇ ਬੰਧਨ ਹਨ ਉਹਨਾਂ ਤੋਂ ਮੇਰਾ ਛੁਟਕਾਰਾ ਕਰਾ ਦਿਓ।
ਪਤ ਉਧਾਰਨ ਬਿਰਧ ਤੁਮਾਰਾ,
ਤੁਹਾਡਾ ਬਿਰਧ ਕੀ ਹੈ, ਤੁਸੀਂ ਪਾਪੀਆਂ ਨੂੰ ਉਧਾਰ ਕਰਨ ਵਾਲੇ ਹੋ, ਜੋ ਸਰਣ ਆਵੇ ਤਿਸ ਕੰਠ ਲਾਵੇ ਇਹ ਬਿਰਧ ਸਵਾਮੀ ਸੰਧਾ, ਤੁਸੀਂ ਜਿਹੜੇ ਮਹਾਂ ਪਾਪੀ ਹਨ ਉਹਨਾਂ ਦਾ ਤੁਸੀਂ ਉਧਾਰ ਕਰਤਾ ਹੋ।
ਜਿਉਂ ਜਿਉਂ ਬਿਨੈ ਦੀਨ ਹੋਏ ਕਰੀ,
ਜਿਉਂ ਜਿਉਂ ਸਾਧ ਸੰਗਤ ਜੀ ਰਾਏ ਬੁਲਾਰ ਗਰੀਬ ਹੋ ਕਰਕੇ ਨਿਰਮਾਣਤਾ ਦੇ ਨਾਲ ਬੇਨਤੀ ਕਰ ਰਿਹਾ ਹੈ,
ਤਿਉਂ ਤੂੰ ਰਾਏ ਮੋਤਮ ਟਰਈ,
ਜਿਉਂ ਜਿਉਂ ਸਾਧ ਸੰਗਤ ਜੀ ਬੇਨਤੀ ਕਰ ਰਿਹਾ ਹੈ ਤਿਉਂ ਤਿਉਂ ਰਾਏ ਬਲਾਰ ਦੇ ਵਿੱਚੋਂ ਸਾਧ ਸੰਗਤ ਜੀ ਮੋਹ ਰੂਪੀ ਜਿਹੜਾ ਹਨੇਰਾ ਹੈ, ਅਗਿਆਨ ਰੂਪੀ ਜਿਹੜਾ ਹਨੇਰਾ ਹੈ, ਉਹ ਖਤਮ ਹੋ ਰਿਹਾ ਹੈ।
ਦੇਖ ਦੀਨਤਾ ਅਦਕ ਦਿਆਲਾ,
ਦੇਖ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹਦੀ ਦੀਨਤਾ ਤੇ ਇਹਦੀ ਨਿਮਰਤਾ ਇਹਦੀ ਨਿਰਮਾਣਤਾ ਦੇਖ ਕਰਕੇ
ਹਿਰਦੈ ਪ੍ਰਸਿੱਧਤ ਪੈ ਵਿਸਾਲਾ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਿਰਦੇ ਵਿੱਚ ਬਹੁਤ ਹੀ ਪ੍ਰਸੰਨ ਹੋਏ ਆਪਣੇ ਪਿਆਰੇ ਦੇ ਉੱਤੇ।
ਦੋਹਰਾ ਬਖਸ਼ੇ ਪ੍ਰਥਮ ਖੁਦਾਏ ਤੁਮ ਨਿਸ਼ਚਾ ਹਿਰਦਾ ਡੋਲ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਹੇ ਰਾਏ ਬਲਾਰ ਜੀ, ਤੁਹਾਨੂੰ ਤਾਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਹੀ ਬਖਸ਼ ਦਿੱਤਾ ਹੈ। ਤੁਹਾਡੇ ਹਿਰਦੇ ਵਿੱਚ ਬਹੁਤ ਭਾਰੀ ਨਿਸ਼ਚੇ ਦਾ ਅਡੋਲ ਨਿਸ਼ਚਾ ਹੈ ਤੁਹਾਡੇ ਹਿਰਦੇ ਵਿੱਚ।
ਆਪ ਰਹੋਗੇ ਸੰਗ ਮੁਝ ਪਾਵੋ ਆਨੰਦ ਮੋਲ।
ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਮੇਰੇ ਨਾਲ ਹੀ ਤੁਸੀਂ ਰਹੋਗੇ। ਜਿਹੜਾ ਅਮੋਲ ਆਨੰਦ ਹੈ, ਜਿਸ ਆਨੰਦ ਨੂੰ ਸਾਧ ਸੰਗਤ ਜੀ ਆਪਾਂ ਪ੍ਰਸ਼ਾਦਾ ਛੱਕ ਕੇ ਵੀ ਕਹਿੰਦੇ ਆਨੰਦ ਆ ਗਿਆ, ਕਿਤੇ ਪਿਆਸ ਲੱਗੀ ਹੋਵੇ ਤਾਂ ਵੀ ਕਹਿੰਦੇ ਆਨੰਦ ਆ ਗਿਆ, ਉਹ ਆਨੰਦ ਨਹੀਂ, ਉਹ ਤਾਂ ਖਿੰਨ ਮਾਤਰ ਹੈ। ਉਸ ਆਨੰਦ ਦਾ ਜ਼ਿਕਰ ਕੀਤਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਉਹ ਆਨੰਦ ਦੀ ਅਵਸਥਾ ਹੈ ਸਤਿਗੁਰੂ ਆਪ ਜੀ ਨੇ ਕਿਰਪਾ ਕੀਤੀ ਹੈ।
ਸੁਣ ਸ਼ਰੋਨਨ ਪੁੰਨ ਬੋਲਿਓ ਰਾਉ,
ਸੁਣ ਕਰਕੇ ਸਾਧ ਸੰਗਤ ਜੀ ਰਾਏ ਬਲਾਰ ਨੇ ਜਦੋਂ ਕੰਨਾਂ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਰਹਿਮਤ ਬਖਸ਼ਿਸ਼ ਸੁਣੀ ਤਾਂ ਬੋਲਿਆ ਰਾਏ ਬਲਾਰ,
ਜਬ ਮਾਨੋਗੇ ਮੈਂ ਜੋ ਅਲਾਉ।
ਕਹਿਣ ਲੱਗਾ, ਹੇ ਸਤਿਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ, ਮੈਂ ਉਦੋਂ ਮੰਨਾਂਗਾ ਜਦੋਂ ਮੈਂ ਜੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ, ਜਦੋਂ ਤੁਸੀਂ ਪ੍ਰਵਾਨ ਕਰ ਲਉਂਗੇ, ਉਦੋਂ ਮੈਂ ਮੰਨਾਂਗਾ ਕਿ ਮੈਨੂੰ ਆਨੰਦ ਦੀ ਅਵਸਥਾ ਦੇ ਦਿੱਤੀ ਹੈ।
ਤਬ ਜਾਣੋਗੋ ਕਰੁਣਾ ਕਰੀ।
ਹਾਂ, ਉਸ ਵੇਲੇ ਮੈਂ ਜਾਣ ਲਵਾਂਗਾ ਕਿ ਮੇਰੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਰਹਿਮਤਾਂ ਬਰਸਾ ਦਿੱਤੀਆਂ ਹਨ।
ਜੋ ਨਾ ਪ੍ਰਤੀਤ ਆਏ ਨਰਹਰੀ।
ਹਾਂ, ਉਦੋਂ ਮੈਨੂੰ ਹੇ ਨਰਹਰੀ, ਹੇ ਨਰਾਂ ਨੂੰ, ਹੇ ਸਾਰੇ ਸੰਸਾਰ ਨੂੰ ਤੁਸੀਂ ਸਰ ਸਬਜ ਕਰਨ ਵਾਲੇ ਸਤਿਗੁਰੂ, ਉਦੋਂ ਮੈਨੂੰ ਪ੍ਰਤੀਤ ਭਰੋਸਾ ਆ ਜਾਵੇਗਾ।
ਪਦ ਅਰਬਿੰਦ ਆਨੰਦ ਕੰਧ ਜੀ।
ਹਾਂ, ਪਦ ਅਨਪਦ ਜਿਹੜੇ ਚਰਨ ਹਨ ਉਹ ਆਨੰਦ ਕੰਧ, ਆਨੰਦ ਦੇ ਤੁਸੀਂ ਬੱਦਲ ਹੋ, ਤੁਹਾਡੇ ਚਰਨ ਕਮਲ ਜਿਹੜੇ ਹਨ ਆਨੰਦ ਦੇ ਬੱਦਲ ਹੋ, ਜਿਸ ਤਰ੍ਹਾਂ ਬੱਦਲ ਮੀਂਹ ਦੇ ਬਰਸਾ ਕਰਕੇ ਸਾਰਿਆਂ ਨੂੰ ਪ੍ਰਸੰਨ ਕਰ ਦਿੰਦਾ ਹੈ, ਇਸ ਤਰ੍ਹਾਂ ਤੁਹਾਡੇ ਜਿਹੜੇ ਚਰਨ ਹਨ ਇਹ ਬੱਦਲਾਂ ਦੀ ਨਿਆਈ ਹਨ, ਆਨੰਦ ਦੇ ਫਲ ਫੁੱਲ ਹਨ, ਫਲ ਹਨ।
ਜੱਜ ਕਰ ਬੰਦੋ ਹੱਥ ਬੰਦ ਜੇ।
ਹਾਂ, ਕਹਿਣ ਲੱਗੇ ਜੱਜ ਹੱਥ ਜੋੜ ਕਰਕੇ ਮੈਨੂੰ ਉਹਨਾਂ ਦਾ ਪੂਜਨ ਕਰ ਲੈਣ ਦਿਓ।
ਤਬ ਤ੍ਰਿਪਤੈ ਚਿੱਤ ਤਰਨ ਤਰਨਾ।
ਹਾਂ, ਕਹਿੰਦੇ ਤਾਂ ਮੇਰਾ ਆਪ ਜਿਹੜਾ ਚਿੱਤ ਹੈ ਪਵਿੱਤਰ ਹੋ ਜਾਵੇਗਾ, ਮੇਰਾ ਜਿਹੜਾ ਚਿੱਤ ਹੈ ਉਹ ਰੱਜ ਜਾਵੇਗਾ। ਤਰਨ ਤਰਨਾ, ਤੁਸੀਂ ਜਹਾਜ਼ ਬੱਤ ਹੋ, ਤੁਸੀਂ ਜਿਸ ਤਰ੍ਹਾਂ ਤਰਨ ਤਾਰਨ ਸਾਹਿਬ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਸਰੋਵਰ ਕਾਇਮ ਕੀਤਾ ਉਹਦਾ ਨਾਮ ਤਰਨ ਤਾਰਨ ਸਾਹਿਬ ਰੱਖਿਆ। ਕਹਿਣ ਲੱਗੇ ਜਿਹੜਾ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਹ ਤਰਨ ਤਾਰਨ, ਤਰਨ ਦਾ ਅਰਥ ਹੈ ਜਹਾਜ਼, ਤਾਰਨ ਨਾਮ ਉਹ ਤਰ ਜਾਵੇਗਾ ਸੰਸਾਰ ਤੋਂ। ਧੰਨ ਗੁਰੂ ਅਰਜਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਰਾਏ ਬਲਾਰ ਕਹਿ ਰਿਹਾ ਹੈ, ਹੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦਾ ਪੂਜਨ ਹੋਵੇ, ਜਦੋਂ ਮੈਂ ਪੂਜਾ ਕਰਾਂਗਾ ਆਪ ਜੀ ਦੇ ਚਰਨਾਂ ਦਾ ਤਾਂ ਮੈਂ ਇਹ ਸੰਸਾਰ ਤੋਂ ਤਰ ਜਾਵਾਂਗਾ। ਫਿਰ ਦੂਸਰਾ ਅਰਥ, ਕਹਿਣ ਲੱਗੇ ਤੁਹਾਡੇ ਜਿਹੜੇ ਚਰਨ ਹਨ, ਨਮੋ ਸੂਰਜ ਸੂਰਜੇ ਨਮੋ ਰਾਜ ਰਾਜੇ, ਤੁਹਾਡੇ ਜਿਹੜੇ ਚਰਨ ਹਨ ਇਹ ਸੂਰਜ ਦੀ ਤਰ੍ਹਾਂ ਪ੍ਰਕਾਸ਼ ਦੇ ਰਹੇ ਹਨ।
ਆਸ ਬਿਦ ਬਿਨ ਮਨ ਨਹੀਂ ਅਮੰਨਾ।
ਇਸ ਤਰ੍ਹਾਂ ਸਾਹਿਬ ਮਨ ਦੇ ਵਿੱਚ ਇਹ ਸਾਧ ਸੰਗਤ ਜੀ ਮੰਨਣਾ ਕੀਤਾ ਹੈ,
ਹੋਏ ਜਾਓ ਮੈਂ ਤਬੈ ਨਿਹਾਲੂ।
ਹਾਂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਦੋਂ ਤੁਸੀਂ ਮੇਰੀ ਇਹ ਮੰਨਤਾ ਮੰਨ ਲਓਗੇ, ਇਹ ਮੇਰੀ ਬੇਨਤੀ ਮੰਨ ਲਓਗੇ, ਤਾਂ ਮਨ ਵਿੱਚ ਮੈਂ ਬਹੁਤ ਪ੍ਰਸੰਨ ਹੋ ਜਾਵਾਂਗਾ। ਉਹ ਬੇਨਤੀ ਕਰਨ ਲੱਗਾ ਹੈ,
ਛੂਟੈ ਜਗਤ ਜੋਨ ਜਮ ਜਾਲੂ।
ਉਸੇ ਵੇਲੇ ਜਦੋਂ ਤੂੰ ਬੇਨਤੀ ਪ੍ਰਵਾਨ ਕਰ ਲਏ, ਜਗਤ ਵਿੱਚੋਂ ਜਿਹੜਾ ਜਮ ਦਾ ਜਾਲ ਹੈ ਉਹ ਛੁੱਟ ਜਾਵੇਗਾ, ਭਾਵ ਜਿਹੜਾ ਜਮਾ ਦਾ ਜੰਜਾਲ ਹੈ।
ਬਿਨੈ ਮਾਨਿਆ ਦੀਨ ਦਿਆਲਾ,
ਮੇਰੀ ਬੇਨਤੀ ਨੂੰ ਮੰਨਣਾ ਕਰੋ, ਹੋਏ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਸਤਿਗੁਰੂ ਗਰੀਬ ਨਵਾਜ।
ਪਰਨਾ ਚਰਨੈ ਸ਼ਰਨ ਵਿਸਾਲਾ,
ਮੈਨੂੰ ਆਪ ਜੀ ਦੇ ਚਰਨਾਂ ਦੀ ਜਿਹੜੀ ਆਸਰਾ ਹੈ ਉਹ ਮੈਨੂੰ ਇਹ ਵੱਡਾ ਭਾਰਾ ਹੈ।
ਦੋਹਰਾ ਪ੍ਰੇਮਾ ਤੁਰ ਅਵਲੋਕ ਗੁਰ ਕੈਤ ਲਾਲ ਸਾਜੋਏ।
ਉਸ ਵੇਲੇ ਪ੍ਰੇਮਾ ਤੁਰ ਪ੍ਰੇਮ ਦੇ ਵਿੱਚ ਸਾਧਸਾਂ ਜੀ ਇਹਦੀ ਅਵਸਥਾ ਦੇਖ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੇ ਰਾਏ ਬਲਾਰ, ਜੋ ਤੇਰੀ ਇੱਛਾ ਹੈ ਤੂੰ ਮੰਗਣਾ ਕਰ, ਉਹ ਤੈਨੂੰ ਅਸੀਂ ਦੇ ਦਿੰਦੇ ਹਾਂ।
ਬਚਨ ਬੋਹਰਿਓ ਜਾਤ ਨੈ ਕਰੀਐ ਤਸ ਬਿਦ ਸੋਏ।
ਹੇ ਰਾਏ ਬਲਾਰ, ਬਚਨ ਨਾ ਬੋਹਰੀਏ, ਕਹਿੰਦੇ ਤੇਰਾ ਅਸੀਂ ਬਚਨ ਨਹੀਂ ਮੋੜਾਂਗੇ, ਜੋ ਤੂੰ ਕਹੇਗਾ ਉਹ ਅਸੀਂ ਤੇਰਾ ਪੂਰਾ ਬਚਨ ਕਰਾਂਗੇ।
ਚੌਪਈ ਘਟਕਾ ਚਤੁਰ ਸਰਬ ਪਰਿਵਾਰ,
ਕਹਿੰਦੇ ਚਾਰ ਘਟਕਾ, ਚਾਰ ਘੜੀਆਂ ਸਾਰਾ ਪਰਿਵਾਰ ਉੱਥੇ, ਪਿਤਾ ਕਲਿਆਣ ਚੰਦ ਜੀ, ਬਾਬਾ ਲਾਲੂ ਜੀ, ਸਤਿਕਾਰਯੋਗ ਮਾਤਾ ਤ੍ਰਿਪਤਾ ਜੀ, ਸਾਰੇ ਚਾਰ ਘੜੀਆਂ ਸਾਧ ਸੰਗ ਜੀ ਉੱਥੇ ਬੈਠੇ ਰਹੇ।
ਕਹਿਓ ਰਾਏ ਪੁਨ ਗਏ ਅਗਾਰਾ।
ਫਿਰ ਰਾਏ ਬਲਾਰ ਨੇ ਸਾਰੇ ਪਰਿਵਾਰ ਨੂੰ ਕਹਿ ਦਿੱਤਾ, ਹੁਣ ਤੁਸੀਂ ਆਪਣੇ ਘਰ ਨੂੰ ਚਲੇ ਜਾਓ, ਕੱਲ ਨੂੰ ਫਿਰ ਤੁਹਾਨੂੰ ਸੱਦ ਲਵਾਂਗੇ ਜਾਂ ਗੁਰੂ ਸਾਹਿਬ ਜੀ ਆਪੇ ਆ ਜਾਣਗੇ।
ਹੋਰ ਕਰ ਹਰ ਕੋ ਬੁਲਾਰ ਵਿਚਾਰਾ।
ਉਸ ਵੇਲੇ ਸਾਧ ਸੰਗ ਜੀ ਜਦੋਂ ਸਾਰੇ ਪਰਿਵਾਰ ਚਲੇ ਗਏ ਤਾਂ ਰਾਏ ਬਲਾਰ ਨੇ ਵਿਚਾਰ ਕੀਤੇ,
ਪੂਰਬ ਪਾਕ ਕਰਾਉ ਆਹਾਰਾ।
ਇਹ ਸਾਧ ਸੰਗ ਜੀ ਵਿਚਾਰ ਕੀ ਕੀਤੀ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮੈਂ ਆਪਣੇ ਘਰ ਵਿੱਚ ਪ੍ਰਸ਼ਾਦਾ ਬਣਾ ਕਰਕੇ, ਲੰਗਰ ਤਿਆਰ ਕਰਕੇ ਜਦੋਂ ਮੈਂ ਛਕਾਵਾਂਗਾ ਤਾਂ ਮੇਰੀ ਸਾਰੀ ਦੀ ਸਾਰੀ ਜਿਹੜੀ ਭੁੱਖ ਹੈ ਉਤਰ ਜਾਵੇਗੀ।
ਦਾਸ ਪਠਿਓ ਦਿਜ ਦਰੁੱਤ ਬੁਲਾਇਓ।
ਉਸ ਵੇਲੇ ਸਾਧ ਸੰਗ ਜੀ ਇੱਕ ਦਾਸ ਨੂੰ ਭੇਜ ਕੇ, ਇੱਕ ਸਤਿਕਾਰਯੋਗ ਰਸੋਈ ਬਣਾਉਣ ਵਾਲਾ ਜਿਹੜਾ ਪੰਡਿਤ ਸੀ, ਬ੍ਰਾਹਮਣ ਸੀ, ਉਸ ਨੂੰ ਸੱਦ ਲਿਆ।
ਹੋਏ ਪ੍ਰੇਮ ਮੈਂ ਬਚਨ ਲਾਇਓ।
ਪ੍ਰੇਮ ਵਿੱਚ ਹੋ ਕਰਕੇ ਉਸ ਪੰਡਿਤ ਨੂੰ ਸੱਦ ਕਰਕੇ ਬਚਨ ਕੀਤਾ ਰਾਏ ਬੁਲਾਰ ਨੇ।
ਮਿਲਿਓ ਆਨ ਕਰ ਮੋਇ ਖੁਦਾਏ।
ਇਹ ਪੰਡਿਤ ਜੀ, ਇਹ ਬ੍ਰਾਹਮਣ ਜੀ, ਮੈਨੂੰ ਆ ਕਰਕੇ ਖੁਦਾ ਦੇ ਦਰਸ਼ਨ ਹੋਏ ਹਨ, ਭਾਵ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੇਰੇ ਗ੍ਰਹਿ ਵਿੱਚ ਆਏ ਹਨ।
ਕਰਨ ਰਸੋਈ ਦਿਜ ਅਬ ਨਾਹੇ।
ਇਹ ਦਿਜ, ਇਹ ਪੰਡਿਤ ਜੀ, ਤੁਸੀਂ ਚੰਗੀ ਪਵਿੱਤਰ ਰਸੋਈ ਬਣਾਉਣਾ ਕਰੋ, ਮੈਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣੇ ਹੱਥੋਂ ਪ੍ਰਸ਼ਾਦਾ ਛਕਾਵਾਂ।
ਮਮ ਹਦੂਰ ਸ਼ੋ ਪਰਮ ਆਹਾਰਾ।
ਕਹਿੰਦੇ ਇਹ ਜਿਹੜਾ ਆਹਾਰ ਹੈ, ਭੋਜਨ ਹੈ, ਮੇਰੇ ਹਦੂਰ, ਭਾਵ ਮੇਰੇ ਸਾਹਮਣੇ ਤੂੰ ਬਣਾਉਣਾ ਕਰ।
ਅਚਵਾਵ ਹੋ ਨਾ ਕਰੋ ਅਵਾਰਾ।
ਕਹਿਣ ਲੱਗਾ ਮੈਂ ਭੋਜਨ ਛਕਾਉਣਾ ਹੈ, ਨਾ ਕਰੋ ਅਵਾਰਾ। ਅਵਾਰਾ ਦਾ ਅਰਥ ਹੈ ਦੇਰੀ, ਦੇਰੀ ਤੋਂ ਬਗੈਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮੈਂ ਸ਼ਰਧਾ ਦੇ ਨਾਲ ਭੋਜਨ ਛਕਾਉਣਾ ਹੈ।
ਸੋਚ ਸੋ ਲੋ ਲੇ ਜਲ ਕੁੰਭ ਨਵੀਨਾ।
ਇਸ ਨੇ ਸਾਧ ਸੰਗਤ ਦੀ ਸੋਚ ਦੇ ਨਾਲ ਕੁੰਭ ਨਾਮ ਇੱਕ ਘੜਾ ਪਾਣੀ ਦਾ ਭਰ ਕੇ ਲਿਆਇਆ, ਪੰਡਿਤ ਜਿਹੜਾ ਰਸੋਈ ਬਣਾਉਣ ਲੱਗਾ।
ਰੋਸੋ ਕਰੋ ਪਾਕ ਪਰਬੀਨਾ।
ਇਸ ਨੇ ਰੁਚੀ ਦੇ ਨਾਲ ਜਿਹੜੀ ਪਾਕ ਨਾਮ ਰਸੋਈ ਹੈ ਉੱਥੇ ਸਾਧ ਸੰਗਤ ਜੀ ਰੁਚੀ ਦੇ ਨਾਲ ਭੋਜਨ ਤਿਆਰ ਕਰਨਾ ਸ਼ੁਰੂ ਕੀਤਾ ਪੰਡਿਤ ਜੀ ਨੇ।
ਵਿੰਜਣ ਮਦਰ ਰੁਚਰ ਕਰਵਾਏ।
ਵਿੰਜਣ ਦਾ ਅਰਥ ਹੈ ਭੋਜਨ, ਮਦਰ ਨਾ ਮਿੱਠੇ, ਤੇ ਇਹ ਸਾਰੇ ਭੋਜਨ ਸਾਧ ਸੰਗਤ ਜੀ ਤਿਆਰ ਹੋਣ ਲੱਗ ਪਏ।
ਮੇਵੇ ਪਾਇਸ ਮਹਿ ਮਿਲਾਏ।
ਪਾਇਸ ਕਹਿੰਦੇ ਖੀਰ ਨੂੰ, ਖੀਰ ਦੇ ਵਿੱਚ ਸਾਧ ਸੰਗਤ ਜੀ ਮੇਵੇ, ਦਾਖਾਂ, ਬਦਾਮ ਆਦਿਕ ਪਾ ਕਰਕੇ ਪੰਡਿਤ ਜੀ ਨੇ ਬਹੁਤ ਸਾਧ ਸੰਗਤ ਜੀ ਸ਼ਰਧਾ ਦੇ ਨਾਲ ਰਾਏ ਬੁਲਾਰ ਦੇ ਘਰ ਵਿੱਚ ਇਹ ਖੀਰ ਬਣਾ ਰਿਹਾ ਹੈ।
ਸੂਖਮ ਚਾਵਰ ਕ੍ਰਿਤ ਪੁੰਜਾਏ।
ਕਹਿੰਦੇ ਸੂਖਮ ਬੜੇ ਸਾਧ ਸੰਗਤ ਜੀ ਬਹੁਤ ਸੁੰਦਰ ਬਾਸਮਤੀ ਦੇ ਜਿਹੜੇ ਚਾਵਲ ਹਨ ਉਹ ਆਪਣੇ ਪੁੰਜਾਏ ਨਾ, ਭੁੰਨਵੇਂ ਚੌਲ ਬਣਾਉਣੇ ਕੀਤੇ। ਇਹ ਕਵੀ ਜੀ ਸਾਧ ਸੰਗਤ ਜੀ ਉਸ ਵੇਲੇ ਦੇ ਜਿਹੜੇ ਰਸ ਉਹ ਲਿਖਦੇ ਨੇ, ਕਹਿੰਦੇ ਪਹਿਲਾਂ ਖੀਰ ਬਣਾਈ ਅਤੇ ਉਹ ਤੋਂ ਬਾਅਦ ਭੁੰਨਵੇਂ ਚੌਲ ਜਿਹੜੇ ਬੜੇ ਸੂਖਮ ਸਨ ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਾਸਤੇ ਬਣਾਉਣਾ ਕੀਤੇ।
ਨਾਨਾ ਪਾਂਤ ਸਲਾਵਣ ਬਣਾਏ।
ਹਾਂ, ਨਾਨਾ ਤਰ੍ਹਾਂ ਦੇ ਸਲਾਵਣ, ਸਲਵਣ, ਸਲਵਣ ਨਾਲ ਇੱਕ ਲੂਣ ਕੇ ਜਿਹੜੇ ਲੂਣ ਵਾਲੇ ਚੌਲ ਹਨ, ਤੀਸਰੇ ਚਾਵਲ ਉਹ ਬਣਾਉਣਾ ਕੀਤੇ।
ਦੋਹਰਾ ਆਪ ਟਿਓਲੇ ਆਪ ਕੋ।
ਉਸ ਵੇਲੇ ਹਾਂਜੀ ਭਾਈ ਆਪਣੇ ਭਾਈ ਸਾਹਿਬ ਜੀ ਲਿਖਦੇ ਨੇ, ਕਹਿੰਦੇ ਆਪ, ਫਿਰ ਆਪ ਕਹਿੰਦੇ ਨੇ ਪਾਣੀ ਨੂੰ, ਪਾਣੀ ਦਾ ਸਾਧ ਸੰਗ ਜੀ ਗੜਬਾ ਲੈ ਕਰਕੇ ਰਾਏ ਬੁਲਾਰ ਜੀ ਉੱਠੇ।
ਪਾਦ ਪਖਾਲਨ ਹੇ ਤਾਂ
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਧੋਣ ਵਾਸਤੇ ਗੜਬਾ ਪਾਣੀ ਦਾ ਲੈ ਕੇ ਆਪ ਉੱਠਿਆ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਤੂਰ ਕਰੋ ਇਸਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਵਟ ਪਾਗੀ ਪਾਈਏ, ਸਾਧ ਸੰਘਾਰ ਕੀਰਤਨ ਗਾਈਏ, ਅਨਕ ਬਿਗਨ ਤੇ ਸਾਧੂ ਰੱਖੇ ਹਰ ਗੁਣ ਗਾਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਧੋਣ ਵਾਸਤੇ ਪਾਣੀ ਦਾ ਗੜਵਾ ਲੈ ਕੇ ਰਾਏ ਬਲਾਰ ਜੀ ਉੱਠੇ।
ਵੈਸੇ ਬਰ ਪਰਿਅੰਕ ਪਰ ਸ੍ਰੀ ਬੇਦੀ ਕੁਲਕੇਤ,
ਕੁਲਕੇਤ ਦਾ ਅਰਥ ਹੈ ਨਿਸ਼ਾਨ ਰੂਪ, ਬੇਦੀਆਂ ਦੇ ਨਿਸ਼ਾਨ ਰੂਪ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਬਰ ਨਾਮ ਸੁੰਦਰ ਪਲੰਘ ਦੇ ਉੱਤੇ ਬੈਠੇ ਹਨ ਅਤੇ ਰਾਏ ਬਲਾਰ ਨੇ ਗੜਬਾ ਪਾਣੀ ਦਾ ਲੈ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਧੋਣ ਲੱਗਾ।
ਅਵਣੀ ਆਸਨ ਹੀਨ ਅਸੀਨਾ,
ਕਹਿੰਦੇ ਆਸਣ ਤੋਂ ਬਗੈਰ, ਆਸਣ ਅਸੀਨਾ, ਅਸੀਨਾ ਦਾ ਅਰਥ ਹੈ ਆਸਣ ਤੋਂ ਬਗੈਰ। ਧਰਤੀ ਦੇ ਉੱਤੇ ਕੋਈ ਆਸਣ ਨੇ ਵਿਛਾਉਣਾ ਕੀਤਾ, ਧਰਤੀ ਦੇ ਉੱਤੇ ਆਸਣ ਤੋਂ ਬਗੈਰ ਰਾਏ ਬਲਾਰ ਜੀ ਥੱਲੇ ਬੈਠ ਗਏ।
ਅਤ ਸਤਕਾਰਤ ਪ੍ਰੀਤ ਹੈ ਲੀਨਾ,
ਕਹਿੰਦੇ ਅਤਿਅੰਤ ਹੀ ਸਤਕਾਰ ਦੇ ਨਾਲ, ਜਿਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਪਾਂਡਵਾਂ ਨੇ ਜੱਗ ਕੀਤਾ ਸੀ ਕ੍ਰਿਸ਼ਨ ਭਗਵਾਨ ਜੀ ਆਪ ਸਾਧ ਸੰਗਤ ਜੀ ਚਰਨ ਧੋਂਦੇ ਸਨ, ਇੱਧਰ ਰਾਏ ਬਲਾਰ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਤਿਕਾਰ ਦੇ ਵਿੱਚ ਆਪ ਸਾਧ ਸੰਗਤ ਜੀ ਧਰਤੀ ਦੇ ਉੱਤੇ ਬੈਠ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਧੋ ਰਿਹਾ ਹੈ।
ਗਹਿ ਚਰਨ ਕਰ ਨੀਰ ਪਖਾਰੇ,
ਇੱਕ ਇੱਕ ਚਰਨ ਪਕੜ ਕਰਕੇ ਸਾਧ ਸੰਗਤ ਜੀ ਮੇਰੇ ਪਿਆਰਾ ਪ੍ਰੀਤਮ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਭਾਈ ਰਾਏ ਬਲਾਰ ਚਰਨ ਧੋ ਰਿਹਾ ਹੈ।
ਚਰਨੋ ਦਿਕਲੇ ਸਿਰ ਪਰ ਧਾਰੇ,
ਇੱਥੇ ਤੱਕ ਨੇ ਉਹਨਾਂ ਚਰਨਾਂ ਦੀ ਜਿਹੜਾ ਜਲ ਸੀ ਉਹਨਾਂ ਨੂੰ ਸਾਧ ਸੰਗਤ ਜੀ ਆਪਣੇ ਮੁੱਖ ਵਿੱਚ ਧਾਰਨਾ ਕੀਤਾ। ਉਹ ਜਿਹੜਾ ਚਰਨੋਦਕ ਸੀ ਉਸ ਚਰਨੋਦਕ ਨੂੰ ਚਰਨਾਂ ਦੇ ਜਿਹੜਾ ਪਾਣੀ ਸੀ ਉਹਨੂੰ ਸਿਰ ਵਿੱਚ ਪਾਉਣਾ ਕੀਤਾ ਆਪਣੇ ਸੀਸ ਵਿੱਚ।
ਪਾਏ ਬਦਨ ਮਹਿ ਨੈਣ ਸੋਲੋਸੇ,
ਕਹਿੰਦੇ ਆਪਣੇ ਸਾਧ ਸੰਗਤ ਜੀ ਬਦਨ ਵਿੱਚ ਮੁੱਖ ਵਿੱਚ ਪਾਣੀ ਪਾਉਣਾ ਕੀਤਾ ਅੰਮ੍ਰਿਤ ਰੂਪੀ, ਅਤੇ ਸਲੋਸੇ ਸਲੋਸੇ ਨਾਮ ਸਾਧ ਸੰਗਤ ਜੀ ਛਿੱਟੇ ਮਾਰੇ ਉਸਨੇ ਆਪਣੇ ਨੇਤਰਾਂ ਦੇ ਉੱਤੇ ਉਸ ਉਹ ਜਿਹੜਾ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਜਲ ਸੀ।
ਪੁਨ ਪਟ ਸੋ ਪਦ ਪੋਚ ਪਲੋਸੇ,
ਫਿਰ ਸਾਧ ਸੰਗਤ ਜੀ ਫਿਰ ਇੱਕ ਬਹੁਤ ਸੁੰਦਰ ਜਿਹੜਾ ਪਰਨਾ ਸੀ ਜਿਹਨੂੰ ਆਪਾਂ ਤੌਲੀਆ ਕਹਿ ਦਿੰਦੇ ਹਾਂ ਉਹਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਲੋਸੇ ਉਹ ਚਰਨਾਂ ਉਹਨਾਂ ਨੂੰ ਸਾਫ਼ ਕੀਤਾ ਜਲ ਨੂੰ, ਫਿਰ ਆਪਣੇ ਪਲੋਸੇ ਨਾਮ ਉਹਨਾਂ ਨੂੰ ਝਸਣਾ ਕੀਤਾ ਚਰਨਾਂ ਨੂੰ।
ਧਰ ਮਾਥੇ ਪਰ ਪ੍ਰੇਮ ਮਗਨਾ,
ਕਹਿੰਦੇ ਮੱਥੇ ਦੇ ਉੱਤੇ ਸਾਧ ਸੰਗਤ ਜੀ ਉਹ ਜਿਹੜਾ ਪਰਨਾ ਸੀ ਤੌਲੀਆ ਸੀ ਉਹਨੂੰ ਮੱਥੇ ਦੇ ਨਾਲ ਲਾਣਾ ਕੀਤਾ ਪ੍ਰੇਮ ਵਿੱਚ ਮਗਨ ਹੋ ਕਰਕੇ।
ਬੇਬਲ ਬਕਰਤ ਬੋਲ ਅਵੰਗਨਾ,
ਪਰ ਬਕਰਤ ਕਹਿੰਦੇ ਮੂੰਹ ਨੂੰ, ਕਹਿੰਦੇ ਮੂੰਹ ਤੋਂ ਸਾਧ ਸੰਗਤ ਜੀ ਐਸੀ ਬੇਬਲਤਾਈ ਹੈ, ਐਸਾ ਪ੍ਰੇਮ ਹੈ, ਮਨ ਤੋਂ ਕੋਈ ਬਾਤ ਨਹੀਂ ਹੋ ਰਹੀ, ਗਲਾ ਰੁਕਿਆ ਕਿ ਮੇਰੇ ਗਰੀਬ ਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇਖ ਲਓ ਆ ਕਰਕੇ ਮੈਨੂੰ ਗਰੀਬ ਨੂੰ ਨਵਾਜ ਰਹੇ ਹਨ।
ਪਾ ਆਨੰਦ ਉਰ ਵਰਨ ਨਾ ਜਾਈ,
ਕਵੀ ਜੀ ਕਹਿੰਦੇ ਨੇ ਉਸ ਵੇਲੇ ਜਿਹੜਾ ਰਾਏ ਬਲਾਰ ਦਾ ਆਨੰਦ ਹੈ ਉਹ ਵਰਨੇ ਨਹੀਂ ਕਿ ਉਹ ਕਿਹਾ ਨਹੀਂ ਜਾਂਦਾ ਕੋਈ ਸ਼ਬਦਾਂ ਵਿੱਚ, ਉਹਨੂੰ ਕਵੀ ਜੀ ਕਹਿ ਰਹੇ ਹਨ।
ਕੋ ਕਵ ਪ੍ਰੇਮ ਗਾਤ ਕੋ ਗਾਈ,
ਕਿਹੜਾ ਕਵੀ ਹੈ ਕਿ ਉਸ ਪ੍ਰੇਮ ਦੀ ਗਾਥਾ ਨੂੰ ਕਹਿ ਕੇ ਜਾਂ ਗਾ ਕੇ ਜਾਂ ਲਿਖ ਕੇ ਕਹਿ ਦੇਵੇ।
ਪ੍ਰੇਮ ਸਾਧ ਗੁੰਗੇ ਮਠਿਆਈ,
ਕਹਿਣ ਲੱਗੇ ਐਸਾ ਪ੍ਰੇਮ ਦਾ ਸਵਾਦ ਹੈ ਉਸ ਵੇਲੇ ਰਾਏ ਬਲਾਰ ਨੂੰ ਜਿਸ ਤਰ੍ਹਾਂ ਗੁੰਗਾ ਮਠਿਆਈ ਖਾ ਲਵੇ, ਜੇ ਉਹਨੂੰ ਪੁੱਛੇ ਕਿ ਇਹਦਾ ਸਵਾਦ ਕੀ ਹੈ ਉਹ ਕੱਛਾਂ ਵਜਾਵੇਗਾ ਸਵਾਦ ਨਹੀਂ ਦੱਸ ਸਕਦਾ। ਕਬੀਰ ਸਾਹਿਬ ਜੀ ਕਹਾਂ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਕਹਿੰਦੇ ਕੀ ਦੱਸੇਗਾ ਉਹ। ਇਸ ਤਰ੍ਹਾਂ ਰਾਏ ਬਲਾਰ ਨੂੰ ਉਸ ਵੇਲੇ ਜਿਹੜਾ ਆਨੰਦ ਆਇਆ ਉਹ ਸਾਧ ਸੰਗਤ ਜੀ ਗੁੰਗੇ ਦੀ ਮਠਿਆਈ ਵਾਂਗ ਹੈ।
ਕਹਿਓ ਨਾ ਜਾਏ ਰੈਤ ਅਰਗਾਈ,
ਕਹਿੰਦੇ ਕਹਿਓ ਨਾ ਜਾਈ, ਅਰਗਾਈ ਦਾ ਅਰਥ ਹੈ ਚੁੱਪ ਹੋਣਾ। ਕਹਿੰਦੇ ਬਸ ਉਹਨੂੰ ਜਦ ਜੇ ਰਾਏ ਬਲਾਰ ਨੂੰ ਪੁੱਛਿਆ ਕਿੰਨਾ ਕੁ ਆਨੰਦ ਹੈ, ਜਿਸ ਤਰ੍ਹਾਂ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਇੱਕ ਬਾਬਾ ਨਿਹਾਲ ਸਿੰਘ ਜੀ ਨੇ ਜਦੋਂ ਚਰਨਾਂ ਨੂੰ ਪਰਸਿਆ ਮਹਾਰਾਜਾ ਰਣਜੀਤ ਸਿੰਘ ਪੁੱਛ ਰਿਹਾ ਹੈ ਕਿ ਕੋਈ ਐਸਾ ਹੈ ਸਿੱਖ ਕਿ ਜਿਸ ਨੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਸਪਰਸ਼ ਕੀਤਾ ਹੋਵੇ, ਤਾਂ ਬਾਬਾ ਨਿਹਾਲ ਸਿੰਘ ਜੀ ਜਿਹੜੇ 93 ਸਾਲ ਦੀ ਉਮਰ ਹੈ ਉੱਠ ਕੇ ਖੜ ਗਿਆ, ਕਹਿਣ ਲੱਗਾ ਇੱਕ ਦਿਨ ਮੈਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਸਪਰਸ਼ ਨਾ ਕੀਤਾ। ਤਾਂ ਕਹਿਣ ਲੱਗਾ ਮਹਾਰਾਜਾ ਰਣਜੀਤ ਸਿੰਘ ਕਿ ਜਦੋਂ ਤੈਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਸਪਰਸ਼ਿਆ ਤੈਨੂੰ ਕੋਈ ਪ੍ਰਾਪਤ ਹੋਇਆ? ਕਹਿਣ ਲੱਗੇ ਹਾਂ। ਕਹਿਣ ਲੱਗੇ ਦੱਸ। ਕਹਿਣ ਲੱਗੇ ਮੈਂ ਹੋਰ ਤਾਂ ਕੁਛ ਨਹੀਂ ਦੱਸ ਸਕਦਾ, ਪਰ ਇੱਕ ਬਾਤ ਦੱਸਦਾ ਕਿ ਮੇਰੀ ਅਵਸਥਾ ਇਹ ਹੋ ਗਈ ਗੁਰਮੁਖ ਰੋਮ ਰੋਮ ਹਰ ਧਿਆਵੇ, ਮੇਰੇ ਰੋਮ ਰੋਮ ਦੇ ਵਿੱਚੋਂ ਵਾਹਿਗੁਰੂ ਦਾ ਸਿਮਨ ਚੱਲ ਪਿਆ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕਹਿਣ ਲੱਗਾ ਮੈਨੂੰ ਕਿਸ ਤਰ੍ਹਾਂ ਕਹਿਣ ਲੱਗੇ ਮੇਰੇ ਕੰਨ ਲਾ ਕੇ ਦੇਖ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਉਸਦੇ ਕੰਨਾਂ ਰੋਮਾਂ ਨੂੰ ਕੰਨ ਲਾਏ ਤਾਂ ਵਿੱਚੋਂ ਸਤਸੰਗੀ ਜਨੋ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਅਵਸਥਾ ਸਾਧ ਸੰਗਤ ਜੀ, ਇਹ ਉੱਪਰ ਦੀ ਮੰਜ਼ਿਲ ਦੀ ਅਵਸਥਾ ਹੈ, ਜਿਹੜੇ ਇੱਥੇ ਪਹੁੰਚਦੇ ਹਨ ਉਹਨਾਂ ਦੀ ਇਹ ਅਵਸਥਾ ਹੈ। ਰਾਏ ਬਲਾਰ ਨੂੰ ਜਿਸ ਤਰ੍ਹਾਂ ਕੁਆਰ ਕੰਨਿਆ ਜੈਸੇ ਸੰਗ ਸਹੇਰੀ ਪਿਰੈ ਬਚਨ ਉਪਹਾਸ ਕਹੋ, ਜੋ ਸੁਰਜਨ ਗ੍ਰਹਿ ਪੀਤਰ ਆਇਓ ਤੋ ਮੁੱਖ ਕਾਜ ਲੱਜੋ। ਕਹਿੰਦੇ ਇਸਤਰੀ ਜਿਹੜੀ ਹੈ ਲੜਕੀ, ਉਹ ਸਾਰਿਆਂ ਦੇ ਆਨੰਦ ਨੂੰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਦੱਸ ਸਕਦੀ ਹੈ, ਆਪਣੀਆਂ ਜਿਹੜੀਆਂ ਉਹਦੀਆਂ ਨਣਦਾਂ ਹਨ ਉਹਨਾਂ ਦਾ ਵੀ ਦੱਸ ਸਕਦੀ ਹੈ, ਸੱਸ ਸਹੁਰੇ ਦਾ ਵੀ ਦੱਸ ਸਕਦੀ ਹੈ। ਜਦੋਂ ਉਸ ਨੂੰ ਪਤੀ ਦੇ ਆਨੰਦ ਬਾਰੇ ਪੁੱਛੇਗਾ ਉਹ ਦੱਸ ਨਹੀਂ ਸਕੇਗੀ। ਕਹਿੰਦੇ ਇਸੇ ਤਰ੍ਹਾਂ ਜਿਹੜੀ ਜਿਗਿਆਸੂ ਰੂਪ ਇਸਤਰੀ ਹੈ, ਜੇ ਕਿਤੇ ਉਸ ਨੂੰ ਪਤੀ ਦਾ ਮਿਲਾਪ ਹੋ ਜਾਵੇ ਉਹ ਸਾਧ ਸੰਗਤ ਜੀ ਦੱਸ ਨਹੀਂ ਸਕਦੀ। ਇਸੇ ਤਰ੍ਹਾਂ ਰਾਏ ਬਲਾਰ ਦੀ ਅਵਸਥਾ ਹੈ, ਉਸ ਨੂੰ ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਹੋਈ, ਉਹ ਸਾਧ ਸੰਗਤ ਜੀ ਉਸ ਵੇਲੇ ਦੇ ਆਨੰਦ ਨੂੰ ਦੱਸ ਨਹੀਂ ਸਕਿਆ। ਅਰਗਾਈ ਉਹ ਚੁੱਪ ਹੀ ਹੋ ਗਿਆ ਉਸ ਵੇਲੇ।
ਦੋਹਰਾ ਪਾਨ ਪਰਸ ਪਦ ਪੰਕਜੰ।
ਹਾਂ, ਕਹਿੰਦੇ ਜਦੋਂ ਪਾਨ ਆਪਣੇ ਹੱਥਾਂ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਸਪਰਸ਼ਨਾ ਕੀਤਾ,
ਪਾਕੈ ਸੁੱਧ ਮੰਗਵਾਏ।
ਕਹਿੰਦੇ ਉਸ ਵੇਲੇ ਪਾਕੈ ਨਾਮ ਰਸੋਈ ਦੀ ਸੁੱਧ ਮੰਗਵਾਉਣਾ ਕੀਤੀ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਾਏ ਬਲਾਰ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਧੋ ਦਿੱਤਾ, ਸਾਫ਼ ਕਰ ਦਿੱਤਾ, ਤੇ ਅੰਦਰੋਂ ਰਸੋਈ ਦੀ ਸੁੱਧ ਖਬਰ ਮੰਗਵਾਉਣਾ ਕੀਤੇ।
ਪਾਕਸਾਲ ਮੈਂ ਲੈ ਗਇਓ।
ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪਾਕਸਾਲ ਸਾਲ ਕਹਿੰਦੇ ਘਰ ਨੂੰ, ਪਾਕ ਕਹਿੰਦੇ ਪਵਿੱਤਰਤਾ ਨੂੰ, ਜਿੱਥੇ ਪਵਿੱਤਰਤਾ ਦੇ ਨਾਲ ਭੋਜਨ ਤਿਆਰ ਕੀਤਾ, ਉੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਰਾਏ ਬਲਾਰ ਜੀ ਲੈ ਗਏ ਬੇਨਤੀ ਕਰਕੇ।
ਪ੍ਰੇਮ ਵਧਤ ਅਧਿਕਾਰੀ।
ਬੜਾ ਭਾਰੀ ਸਾਧ ਸੰਗਤ ਜੀ, ਪ੍ਰੇਮ ਵੱਧ ਰਿਹਾ ਹੈ, ਬਹੁਤ ਹੀ ਪ੍ਰੇਮ ਪ੍ਰੇਮਾ ਭਗਤੀ ਵਿੱਚ ਹੈ ਰਾਏ ਬਲਾਰ।
ਨਿਜ ਹਦੂਰ ਬਸਾਏ ਕਿਰਪਾਲਾ।
ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਪਣੇ ਹਜ਼ੂਰ ਆਪਣੇ ਪਾਸ ਬਿਠਾ ਕਰਕੇ ਆਪ ਸਾਧ ਸੰਗਤ ਜੀ ਕੋਲ ਬੈਠ ਗਿਆ ਨੇੜੇ।
ਦੇਸੋ ਬਚਨ ਭਣੇ ਤੇ ਕਾਲਾ।
ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਰਾਏ ਬਲਾਰ ਨੇ ਭੋਜਨ ਛਕਾਉਣ ਵਾਸਤੇ ਜਿਸ ਪੰਡਿਤ ਜੀ ਨੇ, ਜਿਸ ਸਾਧ ਸੰਗਤ ਜੀ ਰਸੋਈ ਤਿਆਰ ਕਰਨ ਵਾਲੇ ਬ੍ਰਾਹਮਣ ਨੇ ਰਸੋਈ ਤਿਆਰ ਕੀਤੀ ਸੀ, ਉਸ ਨੂੰ ਕਹਿਣ ਲੱਗੇ
ਰੁਚ ਅਨੁਸਾਰ ਦੇਹੂ ਆਹਾਰਾ।
ਜਿਸ ਤਰ੍ਹਾਂ ਰੁਚ ਅਨੁਸਾਰ, ਕਹਿੰਦੇ ਰੁਚੀ ਅਨੁਸਾਰ ਮੇਰੇ ਸਤਿਗੁਰੂ ਪ੍ਰੀਤਮ ਪਿਆਰੇ ਨੂੰ ਭੋਜਨ ਛਕਾਉਣਾ ਕਰੋ।
ਪਾਤਰ ਤਰ ਕਰ ਵਿਵਿਧ ਪ੍ਰਕਾਰਾ।
ਨਾਨਾ ਤਰ੍ਹਾਂ ਦੇ ਪਾਤਰ ਨਾਮ ਬਰਤਨ ਜਿਹੜੇ ਤਿਆਰ ਕੀਤੇ ਹੋਏ ਹਨ, ਉਹਨਾਂ ਵਿੱਚ ਸਾਧ ਸੰਗਤ ਜੀ ਭੋਜਨ ਪਰੋਸ ਹੋਣ ਲੱਗਾ।
ਪੂਰਬ ਮਧੁਰ ਪਰੋਸ ਆਹਾਰੂ।
ਪਹਿਲਾਂ ਸਭ ਤੋਂ ਸਾਧ ਸੰਗਤ ਜੀ ਮਧੁਰ ਜਿਹੜਾ ਮਿੱਠਾ ਮਿਸ਼ਟਾਨ ਸੀ, ਜਿਹੜੀ ਖੀਰ ਪਿਸਤਿਆਂ ਵਿੱਚ ਬਣੀ ਹੋਈ ਸੀ, ਉਹ ਪਰੋਸਣਾ ਕੀਤੀ।
ਪਿਛੇ ਤੇ ਤੁਰਸੰ ਲਵਨਾਰੂ।
ਹਾਂ, ਕਹਿੰਦੇ ਤੁਰਸ਼ੰਗ ਜਿਹੜੇ ਸਾਧ ਸੰਗਤ ਜੀ, ਤੁਰਸ਼ੰਗ ਨਾਂ ਜਿਸ ਤਰ੍ਹਾਂ ਚਟਨੀ ਆਦਿਕ ਹੈ, ਜਿਹੜੇ ਤੁਰਸ਼ ਹਨ ਜਿਹੜੇ ਖੱਟੇ ਮਿੱਠੇ ਹਨ, ਉਹ ਉਸ ਤੋਂ ਬਾਅਦ ਜਿਹੜੇ ਲੂਣ ਵਾਲੇ ਹਨ ਪਦਾਰਥ, ਉਹ ਪਰੋਸਣਾ ਕੀਤੇ ਆਪਣੇ ਉਹ ਜਿਹੜਾ ਪੰਡਿਤ ਸੀ।
ਰੋਸੋ ਆਸਨ ਅਚੰਗੇ ਜਬ ਹੀ।
ਤਾਂ ਇਹ ਰਾਏ ਬਲਾਰ ਕਹਿਣ ਲੱਗਾ ਜਦੋਂ ਰੁਚੀ ਦੇ ਨਾਲ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਭੋਜਨ ਛਕਣਗੇ।
ਜਨਮ ਕਿਰਥਾਰਤ ਹਵੈ ਮਮ ਤਬ ਹੀ।
ਹਾਂ, ਕਹਿਣ ਲੱਗੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਇਹ ਰੁਚੀ ਦੇ ਨਾਲ ਭੋਜਨ ਛਕਣਗੇ ਤਾਂ ਮੇਰਾ ਜਿਹੜਾ ਜਨਮ ਹੈ ਉਹ ਸਫਲਾ ਹੋ ਜਾਵੇਗਾ, ਮੇਰਾ ਜਨਮ ਕਿਰਤਾਰਥ ਹੋ ਜਾਵੇਗਾ, ਮੇਰਾ ਆਉਣਾ ਜਾਣਾ ਮਿਟ ਜਾਵੇਗਾ। ਹੁਣ ਕੱਲ੍ਹ ਨੂੰ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਭੋਜਨ ਹੁਣ ਛਕਣੇ ਦਾ ਸ਼ੁਰੂ ਹੋ ਗਿਆ ਹੈ, ਅਤੇ ਇਹ ਇਸ ਨੇ ਸਾਧ ਸੰਗਤ ਜੀ ਇਸੇ ਹੀ ਵਕਤ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਨੂੰ ਬ੍ਰਹਮ ਗਿਆਨਤਾ ਦੀ ਬਖਸ਼ਿਸ਼ ਕਰਨੀ ਹੈ। ਉਹ ਦੋ ਆਪਣੇ ਤਿੰਨ ਚਾਰ ਦੇ ਵਿੱਚ ਦੋ ਤਿੰਨਾਂ ਦਿਨਾਂ ਵਿੱਚ ਉਹ ਵਿਛਾਵੇਗਾ। ਉਹ ਬਹੁਤ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਿਮਤ ਬਰਸਾਣੀ ਆ ਇਹਦੇ ਉੱਤੇ। ਇਸ ਨੇ ਸਾਧ ਸੰਗਤ ਜੀ ਫਿਰ ਸਰੀਰ ਛੱਡ ਦੇਣਾ ਰਾਏ ਬਲਾਰ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਜਾਣਗੇ ਇਸ ਨੂੰ ਸੱਚਖੰਡ ਨੂੰ ਤੋਰ ਕੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ ਦੇਣੀ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ, ਹੈ ਸਤਿਗੁਰੂ ਸਾਡੀ ਪ੍ਰੇਮਾ ਭਗਤੀ ਭਾਵਨਾ ਸਾਡੀ ਕਾਇਮ ਹੋਵੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਉੱਤੇ। ਇਹੀ ਬੇਨਤੀਆਂ ਕਰੀਏ, ਸਾਡੇ ਹਿਰਦੇ ਵਿੱਚ ਇਤਿਹਾਸ ਦੀ ਵਿਚਾਰ ਬਸੇ, ਤਾਂ ਜੋ ਸਾਡਾ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਾਪੇ ਮੇਲੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।